ਸੋ ਪੇਟ ਹੀ ਕੇ ਪਟ ਬੀਚ ਬਚਾਵ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀ ਆਏ ਕਾਲੇ ਬਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਹਮ ਜੇਰ ਜਿਵੇਂ ਦੁਨੀਆ ਪੀਰਾ ਮਸਾਇਕਾ ਰਾਇਆ ਹਮ ਜੇਰ ਜਿਵੇਂ ਦੁਨੀਆ ਪੀਰਾ ਮਸਾਇਕਾ ਰਾਇਆ ਮੇਰ ਵਦ ਬਾਦਸ਼ਾਹ ਅਫਜੂ ਖੁਦਾਇਆ ਏਕ ਤੂੰ ਹੀ ਏਕ ਤੂੰ ਹੀ ਹਮ ਜੇਰ ਜਿਵੇਂ ਦੁਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪ ਵਡਭਾਗੇ ਹੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜਿਹੜੇ ਸਵਾਸ ਗੁਰੂ ਸਾਹਿਬ ਜੀ ਨੇ ਕੀਮਤੀ ਬੇਕੀਮਤੀ ਦਿੱਤੇ ਹਨ ਉਹਨਾਂ ਨੂੰ ਸਫਲਾ ਕਰ ਰਹੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਭਾਈ ਸੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਦੇ ਨਾਲ ਸ਼ਾਮ ਦੇ ਸੁੰਦਰ ਦੀਵਾਨ ਸਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲ ਆਪ ਜੀ ਨੇ ਰਸਗੁੱਲਾ ਕੀਰਤਨ ਸਰਵਣ ਕੀਤਾ ਹੈ ਉਪਰੰਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਾਂ ਲਾਹ ਪ੍ਰਾਪਤ ਕਰੀਏ ਸੋ ਕੱਲ੍ਹ ਆਪਾਂ ਸਰਵਣ ਕੀਤਾ ਸੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਉਸ ਕਰੂ ਦੇਸ਼ ਦੇ ਵਿੱਚ ਗਏ ਹਨ ਤਾਂ ਉੱਥੇ ਬੜੇ ਨਾਸਤਿਕ ਮਨੁੱਖ ਰਹਿੰਦੇ ਸਨ ਉੱਥੇ ਇੱਕ ਸਰੇਵੜਾ ਰਹਿੰਦਾ ਸੀ ਸੋ ਸਾਹਿਬ ਸਿੰਘ ਜੀ ਉਹ ਮੀਂਹ ਪਾਉਂਦਾ ਸੀ ਆਪਣੇ ਜੰਤਰਾਂ ਮੰਤਰਾਂ ਦੇ ਬਲ ਦੇ ਨਾਲ ਲੋਕ ਸਾਰੇ ਉਹਨੂੰ ਮੰਨਿਆ ਕਰਦੇ ਉਹਨਾਂ ਨੂੰ ਨਹੀਂ ਸੀ ਕੋਈ ਪਤਾ ਕਿ ਰੱਬ ਕੀ ਹੈ ਕਰਤਾਰ ਕੀ ਹੈ ਕਰਤਾ ਕੀ ਹੈ ਸੋ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜਦੋਂ ਗਏ ਤਾਂ ਸਾਹਿਬ ਸਿੰਘ ਜੀ ਉਹ ਮੀਂਹ ਨਾ ਪਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਫਸਲ ਬੀਜੀ ਸੀ ਉਹ ਜਦੋਂ ਆਇਆ ਉਹਨੇ ਕਿਹਾ ਮਹਾਰਾਜ ਕਿਰਪਾ ਕਰੋ ਮੈਂ ਫਸਲ ਬੀਜੀ ਹੈ ਬੀਜ ਸਾਰਾ ਮੇਰਾ ਖਤਮ ਹੋ ਜਾਵੇਗਾ ਆਪ ਕਿਰਪਾ ਕਰੋ ਨਾਸ ਹੋ ਜਾਵੇਗਾ ਫਸਲ ਨਹੀਂ ਹੋਵੇਗੀ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਕਹਿੰਦੇ ਵੀ ਕੀ ਗੱਲ ਹੈ ਮਹਾਰਾਜ ਜੀ ਮੀਂਹ ਨਹੀਂ ਪੈ ਰਿਹਾ ਕਹਿੰਦੇ ਅੱਗੇ ਕਿਸ ਤਰ੍ਹਾਂ ਫਸਲ ਹੁੰਦੀ ਸੀ ਮਹਾਰਾਜ ਜੀ ਉਹ ਜਿਹੜਾ ਇਸੇ ਤਰ੍ਹਾਂ ਸਰੇਵੜਾ ਸੀ ਉਹ ਮੀਂਹ ਪਾ ਦਿੰਦਾ ਸੀ ਜੰਤਰਾਂ ਮੰਤਰਾਂ ਦੇ ਬਲ ਦੇ ਨਾਲ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵੀ ਕਰਤਾਰ ਨੂੰ ਚੇਤੇ ਕਰਿਆ ਕਰੋ ਤਾਂ ਬਈ ਤੁਹਾਡੇ 'ਤੇ ਰਹਿਮਤ ਹੋਵੇਗੀ ਮਹਾਰਾਜ ਕਰਤਾਰ ਦਾ ਤਾਂ ਸਾਨੂੰ ਪਤਾ ਨਹੀਂ ਉਹ ਕੀ ਚੀਜ਼ ਹੈ ਉਹ ਕਿੱਥੇ ਰਹਿੰਦਾ ਹੈ ਤਾਂ ਉਸ ਵੇਲੇ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਈ ਜਾ ਬੀਜ ਲੈ ਕੇ ਆ ਬੀਜ ਲਿਆ ਹੈ ਸੋ ਜਗ੍ਹਾ ਜਗ੍ਹਾ ਥੋੜ੍ਹੀ ਸਾਫ਼ ਸਹੀ ਕੀਤੀ ਹੈ ਵਾਹੀ ਹੈ ਉੱਥੇ ਬੀਜ ਬੀਜਿਆ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਖੇਤੀ ਇੱਕ ਖੇਤ ਬੀਜਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਦੇ ਨਾਲ ਦੂਸਰੇ ਦਿਨ ਖੇਤੀ ਹਰੀ ਭਰੀ ਦਿਖਾ ਦਿੱਤੀ ਹੈ ਉਹਨੇ ਜਦੋਂ ਪੁੱਛਿਆ ਸੀ ਨਾ ਕੁਦਰਤ ਕੀ ਹੈ ਤਾਂ ਉਸ ਵਕਤ ਜਦੋਂ ਹਰੀ ਭਰੀ ਖੇਤੀ ਹੋ ਗਈ ਤਾਂ ਮਹਾਰਾਜ ਨੇ ਕਿਹਾ ਇਹਨੂੰ ਪੁੱਟਣਾ ਕਰ ਜਦੋਂ ਪੁੱਟਿਆ ਥੱਲੇ ਅੰਗਾਰ ਸਨ ਬੜੇ ਬੜੇ ਜਿਹੜੇ ਅੱਗ ਦੇ ਅੰਗਿਆਰ ਸਨ ਉਹਨਾਂ ਦੇ ਉੱਤੇ ਖੇਤੀ ਹਰੀ ਭਰੀ ਹੈ ਇੱਕ ਪਾਸੇ ਅੰਗਿਆਰ ਹੈ ਦੂਸਰੇ ਪਾਸੇ ਹਰੀ ਭਰੀ ਖੇਤੀ ਵਿਖਾਈ ਤਾਂ ਮਹਾਰਾਜ ਨੇ ਆਖਿਆ ਇਹ ਕੁਦਰਤ ਹੈ ਇਹ ਉਸ ਕਰਤੇ ਦੀ ਕੁਦਰਤ ਹੈ ਵੇਖ ਲਾ ਅੰਗਾਰਾਂ ਦੇ ਉੱਤੇ ਵੀ ਗੁਰੂ ਸਾਹਿਬ ਅਕਾਲ ਪੁਰਖ ਨੇ ਧਰਤੀ ਦੇ ਉੱਤੇ ਅੰਗਾਰਾਂ ਉੱਤੇ ਵੀ ਫਸਲ ਜਿਹੜੀ ਬੀਜ ਦਿੱਤੀ ਹੈ ਤਾਂ ਉਸ ਵਕਤ ਫਿਰ ਸਾਰ ਸਿੰਘ ਉਹ ਸਰੇਵੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਤਾਂ ਮਰਦਾਨਾ ਕਹਿੰਦਾ ਮਹਾਰਾਜ ਜੀ, ਸਰੇਵੜਾ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਆਇਆ, ਆਣ ਕੇ ਫਿਰ ਸਾਧ ਸੰਗਤ ਤੋਂ ਚਲੇ ਗਿਆ ਹਾਰ ਕੇ ਗੁਰੂ ਸਾਹਿਬ ਨਾਲ ਬਚਨ ਬਿਲਾਸ ਕਰਕੇ। ਫਿਰ ਮਰਦਾਨੇ ਨੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਜੀ, ਚੰਗਾ ਹੋਇਆ ਉਹ ਹਾਰ ਗਿਆ ਹੈ। ਇਸੇ ਤਰ੍ਹਾਂ ਬੜਾ ਯਤਨ ਉਹਨੇ ਕੀਤਾ ਸੀ, ਤਾਂ ਗੁਰੂ ਸਾਹਿਬ ਜੀ ਨੇ ਉੱਥੇ ਬਚਨ ਕੀਤਾ, ਇੱਕ ਦ੍ਰਿਸ਼ਟਾਂਤ ਦੇ ਰਿਹਾ ਸਨ ਕਿ ਮੱਛੀ ਦੇ ਬਾਰੇ ਵੀ ਦਿੱਤਾ ਹੈ, ਜਿਹੜਾ ਆਪਾਂ ਕੱਲ੍ਹ ਸਰਵਣ ਕੀਤਾ ਹੈ, ਵੀ ਮੱਛੀ ਜਿਹੜੀ ਤਾਰੂ ਕੀ ਕਰ ਸਕਦੀ ਹੈ, ਉਹ ਪਾਣੀ ਦੇ ਵਿੱਚ ਸਾਧ ਸੰਗ ਰਹਿ ਸਕਦੀ ਹੈ ਲੇਕਿਨ ਪਾਣੀ ਦਾ ਅੰਤ ਨਹੀਂ ਪਾ ਸਕਦੀ, ਇਸ ਤਰ੍ਹਾਂ ਆਕਾਸ਼ ਦਾ ਪੰਛੀ ਅੰਤ ਨਹੀਂ ਪਾ ਸਕਦਾ, ਇਸ ਤਰ੍ਹਾਂ ਪੱਖੇ ਪੱਥਰ ਨੂੰ ਪਾਲਾ ਨਹੀਂ ਲੱਗ ਸਕਦਾ, ਖੁਸਰੇ ਘਰ ਜਿਸ ਤਰ੍ਹਾਂ ਵਾਸ ਨਹੀਂ ਹੋ ਸਕਦਾ, ਭਾਵ ਉਹਦੇ ਗ੍ਰਿਸਤੀ ਨਹੀਂ ਹੋ ਸਕਦਾ, ਇਸੇ ਤਰ੍ਹਾਂ ਕੁੱਤੇ ਨੂੰ ਚੰਦਰ ਲਾਈਏ ਉਹ ਵੀ ਤਾਂ ਸਰਸ ਕੁੱਤੀ ਘਾਹ ਧਾਤ ਹੀ ਹੈ। ਸੋ ਕਹਿਣ ਦਾ ਭਾਵ ਹੈ, ਜਿਸ ਤਰ੍ਹਾਂ ਦਾ ਮਨੁੱਖ ਹੈ, ਜੇ ਉਹ ਯਤਨ ਕਰੇ ਕਿ ਉਸ ਤਰ੍ਹਾਂ ਦੀ ਸੁਰਤੀ ਨੂੰ ਬਦਲਣ ਦਾ ਯਤਨ ਕਰੇ, ਭਾਵ ਕਿ ਉਹ ਨਹੀਂ ਬਦਲਿਆ ਜਾ ਸਕਦਾ, ਜੇ ਪਰਮਾਤਮਾ ਦਾ ਅਪਣਾਉਣਾ ਕੋਈ ਚਾਹੇ ਤਾਂ ਨਹੀਂ ਪਾ ਸਕਦਾ, ਮਤਲਬ ਕੁੱਤੇ ਚੰਦਨ ਲਾਈਏ ਦਾ ਮਤਲਬ ਜੀ ਬਿਰਤੀ ਮਾੜੀ ਹੋਵੇ ਜਿਸ ਬੰਦੇ ਦੀ, ਉਹ ਬਿਰਤੀ ਜਿਹੜੀ ਆ ਉੱਤੋਂ ਭਾਵੇਂ ਜੋ ਮਰਜ਼ੀ ਕਰੀ ਜਾਵੇ ਅੰਦਰੋਂ ਬਿਰਤੀ ਮਾੜੀ ਹੈ, ਤਾਂ ਸਾਧਸੰਗ ਤੋਂ ਉਸੇ ਤਰ੍ਹਾਂ ਦਾ ਹੀ ਹੈ। ਤਾਂ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਭ ਕੁਝ ਆਪਾਂ ਨੂੰ ਕੱਲ੍ਹ ਸਰਮ ਕਰਵਾਇਆ ਸੀ ਕਿ ਆਪੇ ਪਰਮਾਤਮਾ ਨੇ ਕੁਦਰਤ ਨੂੰ ਸਾਜ ਕੇ ਆਪੇ ਵਿਚਾਰ ਰਿਹਾ ਹੈ, ਖੋਟੇ ਖਰਿਆਂ ਨੂੰ ਪਰਖ ਰਿਹਾ ਹੈ, ਖਰਿਆਂ ਨੂੰ ਖਜ਼ਾਨੇ ਪਾ ਰਿਹਾ ਹੈ ਅਤੇ ਖੋਟਿਆਂ ਨੂੰ ਬਾਹਰ ਵਾਰ ਸੁੱਟ ਦਿੰਦਾ ਹੈ। ਖੋਟੇ ਜਿਹੜੇ ਸੱਚੀ ਦਰਗਾਹ ਦੇ ਵਿੱਚ ਟਿਕ ਨਹੀਂ ਸਕਦੇ, ਇਸ ਕਰਕੇ ਉਹ ਕਿਹਦੇ ਅੱਗੇ ਫਿਰ ਪੁਕਾਰ ਕਰਨ ਕਿ ਉਹ ਗੁਰੂ ਵਾਲੇ ਨਹੀਂ ਹੁੰਦੇ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਹਿੰਦੇ ਕਿ ਜੀਵ ਤੂੰ ਗੁਰੂ ਦੇ ਚਰਨੀ ਭੱਜ ਪਾ, ਅਤੇ ਸਤਿਗੁਰੂ ਖੋਟਿਆਂ ਤੋਂ ਖਰੇ ਕਰਨ ਵਾਲਾ ਹੈ ਅਤੇ ਸਵਾਰ ਦਿੰਦਾ। ਸੱਚੀ ਦਰਗਾਹ ਦੇ ਵਿੱਚ ਉਸ ਗੁਰੂ ਦਾ ਬਚਨ ਮੰਨਿਆ ਜਾਂਦਾ ਹੈ, ਉਸ ਗੁਰਸਿੱਖ ਦਾ ਬਚਨ ਮੰਨਿਆ ਜਾਂਦਾ ਹੈ, ਅਤੇ ਇਹ ਗਿਣਤੀ ਦੇ ਵਿੱਚ ਨਹੀਂ ਆਉਂਦਾ, ਇਸ ਕਰਕੇ ਪਰਮਾਤਮਾ ਅਕਾਲ ਪੁਰਖ ਨੂੰ ਬਖਸ਼ ਦਿੰਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ, ਇਸ ਸਲੋਕ ਦੇ ਵਿੱਚ, ਜਿਸ ਤਰ੍ਹਾਂ ਸਾਧ ਸੰਗਤ ਜੀ ਸਲੋਕ ਮਹੱਲਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਰਹਿਮਤਾਂ ਕਰ ਰਹੇ ਹਨ, ਹਮ ਜੇਰ ਜਿਮੀ ਦੁਨੀਆ। ਸੋ ਇਸ ਸ਼ਬਦ ਨੂੰ ਸਾਧ ਸੰਗਤ ਕਈ ਲੋਕ ਉਹਨਾਂ ਦੇ ਮਨ ਵਿੱਚ ਵਿਚਾਰੇ, ਸ਼ਾਇਦ ਕਾਰੂ ਬਾਦਸ਼ਾਹ ਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ, ਉਠਾਣਕਾ ਇਹਦੀ ਕਈ ਵਿਚਾਰੇ ਇੱਧਰ ਲਾ ਰਿਹਾ, ਪਰ ਨਹੀਂ, ਇਹ ਸ਼ੇਖ ਬ੍ਰਹਮ ਦੇ ਨਾਲ ਗੁਰੂ ਸਾਹਿਬ ਨੇ ਪਾਕਪਟਨ ਦੇ ਵਿੱਚ ਬਾਬੇ ਫਰੀਦ ਦਾ ਜਿਹੜਾ ਪੋਤਾ ਚੇਲਾ ਸੀ, ਕਿਉਂਕਿ ਜਿਹੜੀ ਗੁਰਬਾਣੀ ਉਹ ਸ਼ੇਖ ਬ੍ਰਹਮ ਦੀ ਹੀ ਹੈ, ਬਾਬੇ ਫਰੀਦ ਦਾ ਪੋਤਾ ਚੇਲਾ ਸੀ, ਇਹਨੂੰ ਵੀ ਬਾਬਾ ਫਰੀਦ ਹੀ ਕਿਹਾ ਜਾਂਦਾ ਹੈ। ਤੋ ਇਹਨੇ ਜਿੰਨੀ ਬਾਣੀ ਉਚਾਰੀ, ਗੁਰੂ ਨਾਨਕ ਸਾਹਿਬ ਨਾਲ ਇਹਦੀ ਭੇਂਟ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਮਹਾਰਾਜ ਦੁਨੀਆਂ ਦੇ ਬਾਰੇ ਆਪ ਦੱਸਣਾ ਕਰੋ, ਕਿਰਪਾ ਕਰੋ, ਰਹਿਮਤਾਂ ਕਰੋ, ਦੁਨੀਆਂ ਕਿਹੋ ਜਿਹੀ ਹੋਵੇਗੀ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਹਿੰਦੇ, ਹਮ ਜੇਰ ਜਿਮੀ ਦੁਨੀਆਂ ਪੀਰਾ ਮਸਾਇਕਾ ਰਾਇਆ। ਮਹਾਰਾਜ ਜੇਰ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਜੀ ਗਰਕ ਹੋ ਜਾਣਾ, ਧਰਤੀ ਦੇ ਵਿੱਚ ਸੱਤਵੇਂ ਪਤਾਲ ਵਿੱਚ ਚਲੇ ਜਾਣਾ। ਹਮ ਜੇਰ ਜਿਮੀ ਦੁਨੀਆਂ, ਇਹ ਜਿਮੀ ਜਿਹੜੀ ਹੈ ਇਹ ਸਾਰੀ ਦੀ ਸਾਰੀ, ਅਤੇ ਹਮ ਅਸੀਂ ਇਹ ਸਾਰੇ ਧਰਤੀ ਦੇ ਵਿੱਚ ਚਲੇ ਜਾਵਾਂਗੇ। ਕਿਸ ਤਰ੍ਹਾਂ? ਪੀਰਾਂ ਮਸਾਇਕਾਂ ਰਾਇਆ, ਪੀਰਾਂ ਜਿਹੜੇ ਵੱਡੇ ਵੱਡੇ ਪੀਰ, ਮਸਾਇਕਾਂ ਜਿਹੜੀਆਂ ਬਹੁਤੀਆਂ ਮਸ਼ਤਕਤਾਂ ਕਰਨ ਵਾਲੇ ਹਨ, ਰਾਇਆ ਜਿਸ ਤਰ੍ਹਾਂ ਰਾਜਿਆਂ ਦੇ ਰਾਜਕੁਮਾਰ ਹੁੰਦੇ ਉਹਨੂੰ ਕੌਰ ਕਿਹਾ ਜਾਂਦਾ, ਮੇਹਰਵਦ ਬਾਦਸ਼ਾਹ ਅਫਜੂ ਖੁਦਾਇਆ। ਮੈਂ ਮੇਹਰਵਦ ਮਤਲਬ ਇਹ ਹੈ ਕਿ ਜਿਹੜਾ ਮੇਹਰਵਦ ਬਾਦਸ਼ਾਹ ਵੀ, ਅਤੇ ਇਸੇ ਤਰ੍ਹਾਂ ਰਾਜਕੁਮਾਰ ਵੀ, ਇਹ ਜਿਹੜੇ ਬਹੁਤੀਆਂ ਮਿਹਨਤਾਂ ਕਰਨ ਵਾਲੇ ਵੀ, ਇਹ ਜਿਹੜੇ ਪੀਰ ਫਕੀਰ ਹਨ, ਸਾਰੇ ਦੇ ਸਾਰੇ ਅਫਜੂ ਦਾ ਮਤਲਬ ਆਖਰ ਨੂੰ, ਅਫਜੂ ਦਾ ਮਤਲਬ ਹੈ ਸਾਧ ਸੰਗਤ ਜੀ ਅਖੀਰ ਨੂੰ, ਸਾਰੇ ਉਸ ਖੁਦਾ ਦੇ ਵਿੱਚ ਹੀ ਰਲ ਜਾਣਗੇ। ਇਹ ਸਾਰੇ ਦੇ ਸਾਰੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਨੂੰ ਸ਼ੇਖ ਬ੍ਰਹਮ ਨੂੰ ਉਪਦੇਸ਼ ਦਿੰਦੇ ਹੋਏ ਦੱਸਦੇ ਹੋਏ ਕਿ ਸਾਰੀ ਦੁਨੀਆਂ ਜਿਹੜੀ ਹੈ ਇਹ ਦੁਨੀਆਂ ਮਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਅਜਰਾਇਲ ਗ੍ਰਿਫਤ ਦਲੇਚ ਨਦਾਨੀ, ਲੰਗਰਾਜ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਇਹ ਰਿਵਾਦ ਦਾ ਮਤਲਬ ਹੈ ਚਲੇ ਜਾਣਗੇ ਧਰਤੀ ਦੇ ਵਿੱਚ, ਸਾਰੀ ਸਮਾਂ ਆਵੇਗਾ ਅਤੇ ਅਫਜੂ ਖੁਦਾਏ, ਅਖੀਰ ਨੂੰ ਖੁਦਾ ਹੀ ਰਹਿ ਜਾਵੇਗਾ, ਆਖਰ ਨੂੰ ਪਰਮਾਤਮਾ ਹੀ ਰਹਿ ਜਾਵੇਗਾ। ਏਕ ਤੂੰ ਹੀ, ਏਕ ਤੂੰ ਹੀ ਹੇ ਅਕਾਲ ਪੁਰਖ ਵਾਹਿਗੁਰੂ, ਇੱਕ ਤੂੰ ਹੀ ਰਵੇਂਗਾ ਜਿਹੜਾ ਪਹਿਲੋਂ ਸੀ, ਏਕ ਤੂੰ ਹੀ ਜਿਹੜਾ ਅੱਗੇ ਨੂੰ ਵੀ ਤੂੰ ਹੀ ਹੋਵੇਂਗਾ, ਭਾਵ ਕਿ ਇੱਕੋ ਇੱਕ ਅਕਾਲ ਪੁਰਖ ਹੀ ਹੈ ਸਾਰਿਆਂ ਦੇ ਵਿੱਚ। ਜਦੋਂ ਸਮਾਂ ਆਵੇਗਾ ਧਰਤੀ ਜਿਹੜੀ ਉਹ ਖਤਮ ਹੋ ਜਾਵੇਗੀ, ਗਰਕ ਜਾਵੇਗੀ, ਅਤੇ ਸਤਿਗੁਰ ਸੱਚੇ ਪਾਤਸ਼ਾਹ ਦੱਸ ਰਹੇ ਹਨ ਕਿ ਕਿਹੜੀ ਕਿਹੜੀ ਚੀਜ਼ ਜਿਹੜੀ ਇਸ ਦੁਨੀਆਂ ਤੋਂ ਚਲੇ ਜਾਣੀ ਹੈ ਕਿਸ ਤਰ੍ਹਾਂ। ਫਿਰ ਗੁਰੂ ਸਾਹਿਬ ਮਹੱਲਾ ਪਹਿਲਾ, ਨਾ ਦੇਵ ਦਾਨਵਾ ਨਰਾ, ਨਾ ਦੇਵ ਦਾਨਵਾ ਨਰਾ, ਦਿੱਤੀ ਤੋਂ ਪੈਦਾ ਹੋਣ ਵਾਲੇ ਦਾਨਵ ਅਦਿਤਿ ਚੋਂ ਪੈਦਾ ਹੋਣ ਵਾਲੇ ਸਤਸੰਗ ਜੀ ਦੇਵ ਇਹ ਕੋਈ ਨਹੀਂ ਰਹਿਣਗੇ, ਨਾ ਨਰਾ ਨਰ ਵੀ ਨਹੀਂ ਰਹਿਣਗੇ। ਇਹ ਸੰਸਾਰ ਜਦੋਂ ਸਮਾਂ ਆਵੇਗਾ ਨਾ, ਮਹਾਂਪਰਲੋ ਹੋਵੇਗੀ, ਇਹ ਵੀ ਸਾਰੇ ਖਤਮ ਹੋ ਜਾਣਗੇ। ਦੇਵਤੇ ਜਿਹੜੇ ਸਤਸੰਗ ਜਿਹਨੂੰ ਬ੍ਰਹਮਾ ਦੇ ਸੰਕਲਪ ਚੋਂ ਪੈਦਾ ਹੋਇਆ 33 ਕਰੋੜ ਦੇਵੀ ਦੇਵਤਾ, ਅਤੇ ਜਿਹੜਾ ਉਹਨਾਂ ਦੀ ਅਜਾਨ ਸੰਗਿਆ ਜਿਹਦੇ ਬਾਰੇ ਇਸ ਤਰ੍ਹਾਂ ਕਹਿ ਰਹੇ ਕਿ ਉਹਦਾ ਰਾਜਾ ਜਿਹੜਾ ਇੰਦਰ ਬਣਾਇਆ ਹੋਇਆ ਹੈ ਬ੍ਰਹਮਾ ਨੇ, ਸੋ ਇਸ ਤਰ੍ਹਾਂ ਜਿਹੜੇ ਦਾਨਵ ਹਨ, ਦੈਂਤ ਹਨ ਜਿਹੜੇ, ਉਹ ਵੀ ਨਹੀਂ ਰਹਿਣਗੇ, ਅਤੇ ਨਰ ਮਨੁੱਖ ਵੀ ਨਹੀਂ ਰਹਿ ਜਾਣਗੇ, ਰਹਿ ਸਕਣਗੇ ਭਾਵਨਾ ਸਿੱਧ ਸਾਧਕਾ ਧਾਰਾ ਧਰਤੀ ਦੇ ਉੱਤੇ ਸਿੱਧ ਵੀ ਨਹੀਂ ਰਹਿਣਗੇ, ਸਾਧਕਾ ਸਾਧਨਾ ਕਰਨ ਵਾਲੇ ਵੀ ਇਸ ਸਮੇਂ ਧਰਤੀ ਉੱਤੇ ਨਹੀਂ ਰਹਿਣਗੇ। ਜਦੋਂ ਮਹਾਂਪਰਲੋ ਦਾ ਸਮਾਂ ਆਵੇਗਾ, ਉਹ ਸਮਾਂ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸ ਤਰ੍ਹਾਂ ਸ਼ੇਖ ਬ੍ਰਹਮ ਨੂੰ ਦੱਸ ਰਹੇ ਹਨ, ਇਹ ਦੁਨੀਆਂ ਦੀ ਹਾਲਤ ਸ਼ੇਖ ਬ੍ਰਹਮ ਐਸੀ ਹੋਵੇਗੀ, ਅੱਗੇ ਸਮਾਂ ਆਵੇਗਾ ਤੇ ਅਸਤ ਏਕ ਡਿਗਰ ਕੋਈ ਇੱਕੋ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਰਹਿ ਜਾਵੇਗਾ। ਏਕ ਤੂੰ ਹੀ, ਏਕ ਤੂੰ ਹੀ, ਇੱਕ ਜਦੋਂ ਪਹਿਲੋਂ ਸੀ, ਜਦੋਂ ਇਹ ਸੰਸਾਰ ਨਹੀਂ ਸੀ ਪੈਦਾ, ਉਦੋਂ ਵੀ ਤੂੰ ਸਾ, ਹੇ ਅਕਾਲ ਪੁਰਖ ਵਾਹਿਗੁਰੂ, ਅੱਗੇ ਨੂੰ ਵੀ ਤੁਸੀਂ ਹੀ ਹੋਵੋਗੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਬਚਨ ਕਰਦੇ ਹਨ। ਮਹੱਲਾ ਪਹਿਲਾ, ਨਾ ਦਾਦੇ ਦਿਹਾਂਦੇ ਆਦਮੀ, ਦਾਦੇ ਦਾ ਮਤਲਬ ਫਰਿਆਦ ਹੁੰਦੀ ਹੈ, ਕੋਈ ਵੀ ਕਿਸੇ ਦੀ ਫਰਿਆਦ ਜਿਹੜੀ ਹੈ ਉਹ ਨਹੀਂ ਸੁਣੇਗਾ, ਕਿਉਂਕਿ ਜਿਹੜਾ ਮਨੁੱਖ ਪਾਪ ਕਰਮ ਕਰਦਾ ਹੈ, ਜਿਹੜਾ ਮਨੁੱਖ ਦੁਨੀਆਂ ਸੰਸਾਰ ਦੇ ਵਿੱਚ ਇਸ ਤਰ੍ਹਾਂ ਰਹਿ ਰਿਹਾ ਹੈ, ਉਹਦੀ ਫਰਿਆਦ ਜਿਹੜੀ ਉਹ ਸੁਣਨ ਵਾਲਾ ਕੋਈ ਨਹੀਂ ਹੋਵੇਗਾ, ਸਮਾਂ ਆਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਹਨ ਕਿ ਨਾ ਸਪਤ ਜੇਰ ਜਿਮੀ, ਭਾਵ ਕਿ ਨਾ ਆਦਮੀ ਰਹੇਗਾ, ਨਾ ਇੱਥੇ ਸਤਸੰਗ, ਨਾ ਦਾਦੇ ਦਿਹਾਂਦੇ ਆਦਮੀ, ਨਾ ਕੋਈ ਸਤਸੰਗ ਫਰਿਆਦ ਕਰਨ ਵਾਲਾ ਰਹੇਗਾ, ਨਾ ਸਪਤ ਜੇਰ ਜਿਮੀ, ਸੱਤ ਪਤਾਲ ਜਿਹੜੇ ਹਨ ਸਤਸੰਗ ਜੀ, ਜੇਰ ਦਾ ਮਤਲਬ ਪਤਾਲ ਹੁੰਦਾ ਹੈ, ਇਹ ਸੱਤ ਤਰ੍ਹਾਂ ਦੇ ਜਿਹੜੇ ਪਤਾਲ ਜਿਸ ਤਰ੍ਹਾਂ ਮੁਹੰਮਦ ਸਾਹਿਬ ਨੇ ਮੰਨੇ ਨਾ ਸੱਤ ਪਤਾਲ ਅਤੇ ਸੱਤ ਆਕਾਸ਼, ਇਹ ਮੁਸਲਮਾਨਾਂ ਨੂੰ ਗੁਰੂ ਨਾਨਕ ਸਾਹਿਬ ਤਾਂ ਹੀ ਉਪਦੇਸ਼ ਦੇ ਰਿਹਾ। ਗੁਰੂ ਸਾਹਿਬ ਨੇ ਗੁਰਮਤਿ ਤੇ ਕਹਿੰਦੀ ਪਤਾਲਾ ਪਤਾ ਲੱਖ ਆਗਾਸਾ ਆਗਾਸ, ਲੇਕਿਨ ਇਹਨਾਂ ਨੇ ਮੰਨੇ ਕਰਕੇ ਗੁਰੂ ਸਾਹਿਬ ਕਹਿੰਦੇ ਤੁਹਾਡੇ ਜਿਹੜੇ ਸੱਤ ਪਤਾਲ ਉਹ ਵੀ ਨਹੀਂ ਰਹਿਣੇ। ਅਸਤ ਇੱਕ ਦਿਗਰ ਕੋਈ, ਅਸਤ ਇੱਕੋ ਇੱਕ, ਅਸਤ ਸਮਾਂ ਆਵੇਗਾ, ਅਸਤ ਦਾ ਮਤਲਬ ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਸੰਸਾਰ ਤੋਂ ਚਲੇ ਜਾਣਾ, ਆਪਾਂ ਕਹਿੰਦੇ ਸੂਰਜ ਅਸਤ ਹੋ ਗਿਆ, ਅਖੀਰ ਇੱਕ ਸਮੇਂ ਨੂੰ ਇਹ ਸਾਰਾ ਕੁਝ ਹੀ ਖਤਮ ਹੋ ਜਾਵੇਗਾ। ਅਸਤ ਏਕ ਦਿਗਰ ਕੋਈ, ਏਕ ਤੋਈ, ਏਕ ਤੋਈ, ਉਹ ਅਕਾਲ ਪੁਰਖ ਦੀ ਬੇਅੰਤਤਾ ਬਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸ ਰਹੇ ਹਨ। ਹੇ ਅਕਾਲ ਪੁਰਖ ਜੀ, ਇੱਕੋ ਇੱਕ ਤੁਸੀਂ ਹੀ ਰਹੋਗੇ, ਪਹਿਲੋਂ ਵੀ ਤੁਸੀਂ ਸੀ ਤੇ ਹੁਣ ਵੀ ਗਾਂਹ ਵੀ ਤੁਸੀਂ ਰਹੋਗੇ, ਜਦੋਂ ਪਰਲੋ ਤੋਂ ਬਾਅਦ। ਮਹੱਲਾ ਪਹਿਲਾ, ਸਤਿਗੁਰੂ ਗੁਰੂ ਨਾਨਕ ਸਾਹਿਬ ਅੱਗੇ ਚਾਰਦੇ ਹਨ, ਨਾ ਸੂਰ ਸੱਸ ਮੰਡਲੋ, ਨਾ ਸੂਰ ਦਾ ਮਤਲਬ ਸੂਰਜ, ਸੱਸ ਦਾ ਮਤਲਬ ਚੰਦਰਮਾ, ਮੰਡਲ ਦਾ ਮਤਲਬ ਚੰਦਰਮਾ ਦੇ ਚਾਰ ਸਫੇਰੇ ਜਿਹਨੂੰ ਪਰਿਵਾਰ ਕਹਿੰਦੇ, ਮੰਡਲ ਜਿਹੜਾ ਮੰਡਲ ਗੋਲਾ ਆਕਾਰ ਨੂੰ ਕਿਹਾ ਜਾਂਦਾ, ਇਸੇ ਤਰ੍ਹਾਂ ਸੂਰਜ ਜਿਹੜਾ ਸਮਾਂ ਆਵੇਗਾ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਜੇਰ ਕਰਨਾ ਹੈ, ਗਰਕ ਕਰਨਾ ਹੈ, ਤੇ ਉਸ ਵਕਤ ਸੂਰਜ ਵੀ ਕਾਲੇ ਤਵੇ ਵਰਗਾ ਹੋ ਜਾਵੇਗਾ, ਉਹਦੇ ਚੋਂ ਤੇਜ ਖਤਮ ਹੋ ਜਾਵੇਗਾ। ਸੱਸ ਚੰਦਰਮਾ ਨੂੰ ਕਿਹਾ ਜਾਂਦਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਸੱਸ ਜਿਹੜਾ ਚੰਦਰਮਾ ਹੈ ਨਾ, ਕਿ ਇਹ ਸ਼ੇਖ ਬ੍ਰਹਮ ਸਮਾਂ ਆਵੇਗਾ, ਕਿਉਂਕਿ ਸੱਚ ਜਿਹੜਾ ਚੰਦਰਮਾ ਹੈ ਉਹ ਪਰਤੇ ਪ੍ਰਕਾਸ਼ ਹੈ, ਉਹ ਸੂਰਜ ਤੋਂ ਪ੍ਰਕਾਸ਼ ਲੈਂਦਾ ਹੈ, ਇਸੇ ਤਰ੍ਹਾਂ ਉਹ ਵੀ ਫਿਰ ਸਾਧ ਸੰਗਤ ਜੀ, ਸੱਸ ਸੂਰ ਚੰਦਰਮਾ ਵੀ ਨਹੀਂ ਰਹੇਗਾ, ਮੰਡਲ ਵੀ ਕੋਈ ਨਹੀਂ ਰਹੇਗਾ, ਨਾ ਸਪਤ ਦੀਪਕ ਨਾ ਜਲੋ, ਸੱਤ ਦੀਪ, ਸੱਤ ਜਿਹੜੇ ਦੀਪਕ ਹਨ ਕੁਰੂ, ਇਸੇ ਤਰ੍ਹਾਂ ਇਹ ਜਿੰਨੇ ਵੀ ਹਨ ਇਹ ਸਾਰੇ ਦੀਪ ਜਿਹੜੇ ਕੋਈ ਨਹੀਂ ਰਹੇਗਾ। ਗੁਰੂ ਸਾਹਿਬ ਬਚਨ ਕਰਦੇ ਹਨ, ਅੰਨ ਪਾਉਣ ਫਿਰ ਨਾ ਕੋਈ, ਅੰਨ ਜਿਹੜਾ ਫਿਰ ਅੰਨ ਕਿੱਥੇ ਰਹਿਣਾ, ਤੇ ਅੰਨ ਜਿਹੜੀ ਪਾਉਣ ਹੈ ਇਹ ਵੀ ਨਹੀਂ ਰਹੇਗੀ। ਜਦੋਂ ਪਾਉਣ ਹੀ ਖਤਮ ਹੋ ਗਈ, ਉਦੋਂ ਤਾਂ ਸਤਸੰਗ ਮਨੁੱਖ ਜੀਵ ਆਤਮਾ ਸਾਰੀ ਖਤਮ ਹੋਵੇਗੀ, ਜੋ ਜੀ ਸਵਾਸ ਲੈ ਰਹੇ ਹਨ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਅਸਲ ਸਮਾਂ ਜਿਹੜਾ ਹੈ ਇਹ ਦਸਤਗੀਰ ਪੀਰ, ਅੰਨ ਪਾਉਣ ਫਿਰ ਨਾ ਕੋਈ, ਅੰਨ ਤੇ ਪਾਉਣ ਇਹ ਕੋਈ ਫਿਰ ਨਹੀਂ ਰਹੇਗੀ, ਉਦੋਂ ਵੀ ਨਹੀਂ ਰਹੇਗੀ, ਤੇ ਏਕ ਤੋਈ, ਏਕ ਤੋਈ, ਫਿਰ ਇੱਕੋ ਇੱਕ ਅਕਾਲ ਪੁਰਖ ਹੀ ਰਹੇਗਾ। ਇੱਕ ਉਹ ਹੀ ਅਕਾਲ ਪੁਰਖ ਜਦੋਂ ਪਹਿਲਾਂ ਸੀ, ਜਦੋਂ ਅਜੇ ਸ੍ਰਿਸ਼ਟੀ ਨਹੀਂ ਸੀ ਬਣੀ, ਜਿਹਦੇ ਬਾਰੇ ਮੂਲ ਮੰਤਰ ਦੇ ਵਿੱਚ ਗੁਰੂ ਸਾਹਿਬ ਬਚਨ ਕਰਦੇ ਹਨ, ਆਦਿ ਸੱਚ ਜੁਗਾਦ ਸੱਚ ਹੈ ਧੀ ਸੱਚ, ਨਾਨਕ ਹੋਸੀ ਧੀ ਸੱਚ। ਇਸੇ ਤਰ੍ਹਾਂ ਉਹ ਪਰਮਾਤਮਾ ਅਕਾਲ ਪੁਰਖ ਜਿਹੜਾ ਹੈ ਉਹੀ ਸੱਚ ਰਹੇਗਾ। ਇਹ ਸ਼ੇਖ ਬ੍ਰਹਮ ਮਹੱਲਾ ਪਹਿਲਾ। ਪਰੰਦੇ ਨਾ ਗਿਰਾਹ ਜਰ, ਪਰੰਦੇ ਦਾ ਮਤਲਬ ਪਰਿੰਦੇ, ਪਰਿੰਦੇ ਜਿਹਨਾਂ ਨੂੰ ਕਹਿੰਦੇ ਸਤ ਸੰਗਤ ਜੀ ਪੰਛੀ, ਤੇ ਉਹਨਾਂ ਦੇ ਗ੍ਰਹਿ ਜਰ, ਸਤਿਗੁਰ ਕਹਿੰਦੇ ਉਹਨਾਂ ਦੇ ਘਰ ਤੇ ਨਹੀਂ ਨਾ ਹੁੰਦੇ, ਜਰ ਦਾ ਮਤਲਬ ਜ਼ਮੀਨ ਨਹੀਂ ਉਹਨਾਂ ਕੋਲ ਹੁੰਦੀ, ਉਹਨਾਂ ਕੋਲ ਇਸ ਤਰ੍ਹਾਂ ਸ਼ੇਖ ਬ੍ਰਹਮ ਉਹਨਾਂ ਦੇ ਕੋਲ ਤੇ ਸੋਨਾ ਗਹਿਣੇ ਵੀ ਕੁਝ ਨਹੀਂ ਹੁੰਦਾ, ਤੇ ਜਿਸ ਤਰ੍ਹਾਂ ਪਰੰਦੇ ਨਾ ਗ੍ਰਹਿ ਜਰ, ਉਹਨਾਂ ਕੋਲ ਜਰ ਨਹੀਂ ਹੁੰਦੇ, ਉਹਨਾਂ ਕੋਲ ਘਰ ਨਹੀਂ ਹੁੰਦਾ, ਤੇ ਉਹਨਾਂ ਨੇ ਇਸ ਤਰ੍ਹਾਂ ਬਾਹਰ ਟਾਹਣਿਆਂ ਦੇ ਉੱਤੇ ਰਹਿ ਕੇ, ਦਰਖਤਾਂ ਦੇ ਉੱਤੇ ਰਹਿ ਕੇ ਆਪਣੀ ਉਪਜੀਵਿਕਾ ਜਿਸ ਤਰ੍ਹਾਂ ਚਲਾ ਰਹੇ ਹਨ। ਦਰਖਤ ਆਪ ਆਸ ਕਰ, ਦਰਖਤ ਜਿਹੜੇ ਹਨ ਉਹਨਾਂ ਆਪ ਦੀ ਆਸ ਕਰਦੇ ਪਾਣੀ ਦੀ, ਪਾਣੀ ਦੇ ਨਾਲ ਉਹ ਸਾਧ ਸੰਗਤ ਜੀ ਇਸੇ ਤਰ੍ਹਾਂ ਹਰੇ ਭਰੇ ਰਹਿੰਦੇ ਹਨ। ਤੇ ਇਸ ਦੇਹੰਦ ਸੂਈ ਇਹ ਉਹ ਅਕਾਲ ਪੁਰਖ ਵਾਹਿਗੁਰੂ ਏਕ ਤੂੰ ਹੀ ਏਕ ਤੂੰ ਹੀ, ਇਹ ਵੀ ਸਾਰੇ ਦੇ ਸਾਰੇ ਦੇਹੰਦ ਸੂਈ ਦਾ ਮਤਲਬ ਇਹ ਵੀ ਖਤਮ ਹੋ ਜਾਣਗੇ। ਤੇ ਏਕ ਪਰਮਾਤਮਾ ਹੀ ਸਾਰਿਆਂ ਦੇ ਵਿੱਚ ਇੱਕੋ ਹੀ ਹੈ, ਜਿਹੜਾ ਰਚਿਆ ਹੋਇਆ ਉਹ ਹੀ ਪਰਮਾਤਮਾ ਸਾਰੀ ਸ੍ਰਿਸ਼ਟੀ ਸਾਰੀ ਪ੍ਰਕਿਰਤੀ ਨੂੰ ਖਤਮ ਕਰਕੇ ਫਿਰ ਇੱਕੋ ਹੀ ਰਹਿ ਜਾਵੇਗਾ। ਮਹੱਲਾ ਪਹਿਲਾ, ਨਾਨਕ ਲਲਾਰ ਲਿਖਿਆ ਸੋਏ। ਲਲਾਰ ਦਾ ਮਤਲਬ ਉਹਦਾ ਮਸਤਕ ਮੱਥਾ। ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਐ ਬ੍ਰਹਮ ਸ਼ੇਖ ਬ੍ਰਹਮ, ਜਿਹੜਾ ਲਲਾਰ ਲਿਖਿਆ ਮਸਤਕ ਦੇ ਉੱਤੇ ਲਿਖਿਆ ਹੋਇਆ ਹੈ ਨਾ, ਮੇਟ ਨਾ ਸਕੇ ਕੋਈ, ਉਹ ਕੋਈ ਮੇਟ ਨਹੀਂ ਸਕੇਗਾ। ਕਲਾ ਧਰੈ ਹਿਰੈ ਸੋਈ, ਕਲਾ ਦਾ ਮਤਲਬ ਹੈ ਸ਼ਕਤੀ, ਧਰ ਕੇ ਹਿਰੈ ਸੋਈ, ਉਸ ਪਰਮਾਤਮਾ ਨੇ ਸਾਰਿਆਂ ਦੇ ਵਿੱਚ ਕਲਾ ਧਰੀ ਹੋਈ ਹੈ, ਉਸ ਪਰਮਾਤਮਾ ਨੇ ਸਾਰਿਆਂ ਦੇ ਵਿੱਚ ਸ਼ਕਤੀ ਧਰੀ ਹੋਈ ਹੈ। ਤੇ ਏਕ ਤੂੰ ਏਕ ਤੂੰ, ਉਹ ਜਿਹੜੀ ਸ਼ਕਤੀ ਹੈ ਗੁਰਮੁਖੋ, ਜਦੋਂ ਪਰਮਾਤਮਾ ਆਪਣੀ ਖਿੱਚ ਲਵੇਗਾ ਉਦੋਂ ਉਹ ਸਾਰੀ ਸ੍ਰਿਸ਼ਟੀ ਪ੍ਰਕਿਰਤੀ ਖਤਮ ਹੋ ਜਾਵੇਗੀ ਤੇ ਇੱਕੋ ਇੱਕ ਪਰਮਾਤਮਾ ਆਪ ਰਹਿ ਜਾਵੇਗਾ। ਜਿਸ ਤਰ੍ਹਾਂ ਮੁਸਲਮਾਨ ਮਤ ਵਿੱਚ ਇਹ ਬਚਨ ਆਉਂਦਾ ਹੈ, ਉਹ ਕਹਿੰਦੇ ਕੁੰਨ ਲਭਜ ਕਿਹਾ, ਗੁਰਮਤ ਵਿੱਚ ਆਉਂਦਾ ਹੈ। ਸਾਧ ਸਿੰਘ ਸਿੱਧਾ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਮਹਾਰਾਜ ਜੀ ਧਰਤੀ ਕਿੱਦਾਂ ਪੈਦਾ ਹੋਈ, ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜਿਨ ਚਿਤ ਓਂਕਾਰ ਸੈਲਯੁਗ ਪਾਇ ਓਂਕਾਰ ਵੇਦ ਨਿਰਮੈ। ਮੁਸਲਮਾਨਾਂ ਨੇ ਕਿਹਾ ਹੈ ਕਿ ਸਾਧ ਸਿੰਘ ਅਰਬੀ ਦੇ ਵਿੱਚ ਬਚਨ ਆਉਂਦਾ ਕੁੰਨ, ਕੁੰਨ ਦਾ ਮਤਲਬ ਉਹਦਾ ਜੇ ਅਰਥ ਪੰਜਾਬੀ ਚ ਲੱਥਾ ਕਰੀਏ ਤੇ ਇੱਕ ਤੋਂ ਅਨੇਕ ਹੋ ਜਾਵਾਂ। ਜਦੋਂ ਫੁਰਨਾ ਆਇਆ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਫੁਰਨਾ ਆਇਆ ਓਂਕਾਰ ਕਿਹਾ ਹੈ, ਓਂਕਾਰ ਕਹਿਣ ਤੇ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਉਹਨੇ ਸ਼ਕਤੀ ਧਾਰ ਕੇ ਕਲਾ ਧਾਰ ਕੇ ਸਾਰੇ ਸਾਧ ਸੰਗਤ ਜੀ ਇਸ ਤਰ੍ਹਾਂ ਆਪਣੀ ਹਿਰੇ ਸੂਈ, ਹਿਰੇ ਦਾ ਮਤਲਬ ਖੋਹ ਲਵੇਗਾ, ਜੇ ਸ਼ਕਤੀ ਸਾਰਿਆਂ ਨੂੰ ਦਿੱਤੀ ਹੋਈ ਆਪਣੀ ਕਲਾ ਵੀ ਉਹ ਖੋਹ ਲਵੇਗਾ। ਉਹ ਜਦੋਂ ਕਲਾ ਉਹਨੇ ਪਿੱਛੇ ਲੈ ਲਈ ਤੇ ਫਿਰ ਸਾਰੀ ਸ੍ਰਿਸ਼ਟੀ ਸਾਰੀ ਪ੍ਰਕਿਰਤੀ ਖਤਮ ਹੋ ਜਾਵੇਗੀ। ਪੌੜੀ, ਸਤਿਗੁਰੂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਜਿਸ ਤਰ੍ਹਾਂ ਉਹਦਾ ਹੁਕਮ ਹੁੰਦਾ ਹੈ, ਉਸ ਪਰਮਾਤਮਾ ਦਾ ਹੁਕਮ ਕੌਣ ਮੰਨ ਸਕਦਾ ਹੈ, ਕਿਹਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤਾਂ ਦੱਸ ਦਿੱਤਾ ਹੈ ਸਮਾਂ ਆਉਣ ਤੇ ਸ੍ਰਿਸ਼ਟੀ ਪ੍ਰਕਿਰਤੀ ਖਤਮ ਹੋਣ ਵਾਲੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਪੌੜੀ ਦੇ ਵਿੱਚ ਬਚਨ ਕੀਤਾ, ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣੇ। ਇਹ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਅਖੀਰ ਹਰ ਤੁਕ ਦੇ ਅੱਗੇ ਅਕਾਲ ਪੁਰਖ ਨੂੰ ਸੰਬੋਧਨ ਹੋ ਜਾਂਦੇ ਹਨ, ਕਿਉਂਕਿ ਜਿਸ ਤਰ੍ਹਾਂ ਮਹਾਰਾਜ ਨੇ ਬਚਨ ਕੀਤਾ ਹੈ, ਨਾ ਦਾਦੇ ਦੇਹਾਂਦੇ ਆਦਮੀ ਨਾ ਸਪਤ ਜੇਰ ਜਮੀ ਅਸਤ ਏਕ ਦਿਗਰ ਕੋਈ ਏਕ ਤੂ ਏਕ ਤੂ। ਇਹ ਅਕਾਲ ਪੁਰਖ ਨੂੰ ਹਰ ਤੁਕ ਦੇ ਮਾਤਾ ਸੰਬੋਧਨ ਹੋ ਜਾਂਦੇ ਹੈ, ਉਹਦੀ ਸਤਿਗੁਰੂ ਅਕਾਲ ਪੁਰਖ ਦਾ ਨਿਰਗੁਣ ਸਰੂਪ ਵਰਣਨ ਕਰ ਰਹੇ ਹਨ, ਬਾਅਦ ਪਹਿਲੋਂ ਸਰਗੁਣ ਕੀਤਾ ਫਿਰ ਨਿਰਗੁਣ ਕਰ ਰਹੇ ਹਨ। ਤੇ ਗੁਰੂ ਸਾਹਿਬ ਜੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਇਹ ਪੌੜੀ ਦੇ ਵਿੱਚ ਵਿਖਿਆਨ ਕਰ ਰਹੇ ਹਨ, ਜਿਹੜਾ ਉਤਲਾ ਸਲੋਕ ਰਚੇ ਹਨ ਸਤਿਗੁਰੂ ਜੀ ਨੇ, ਸੱਚਾ ਤੇਰਾ ਹੁਕਮ ਗੁਰਮੁਖ ਜਾਣ। ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਸੱਚਾ ਹੁਕਮ ਹੈ, ਗੁਰਮੁਖਾਂ ਨੇ ਜਾਣਿਆ ਹੈ, ਗੁਰਮੁਖਾਂ ਨੇ ਮੁਖੀ ਗੁਰਾਂ ਦੇ ਪਾਸੋਂ ਜਾਣਨਾ ਕੀਤਾ ਕਿ ਉਹ ਅਕਾਲ ਪੁਰਖ ਕੈਸਾ ਹੈ, ਉਹ ਅਕਾਲ ਪੁਰਖ ਕੀ ਕਰਦਾ ਹੈ। ਤੇ ਇਸ ਕਰਕੇ ਗੁਰਮੁਖੋ, ਗੁਰਮੁਖ ਉਹ ਹੈ ਜਿਹਦਾ ਗੁਰੂ ਵੱਲ ਮੁੱਖ ਹੋ ਗਿਆ, ਜਿਹਨੇ ਗੁਰੂ ਵਾਲਾ ਬਣ ਗਿਆ, ਜਿਹਨੇ ਗੁਰੂ ਦਾ ਸਿਮਰਨ ਕਰਨਾ ਸ਼ੁਰੂ ਕੀਤਾ ਹੈ, ਜਿਹੜਾ ਗੁਰੂ ਦਾ ਖਾਲਸਾ ਬਣਨਾ ਚਾਹੁੰਦਾ, ਜਿਹਦੇ ਮਨ ਵਿੱਚ ਇਹ ਚਾਹਨਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਮਾਰੇ ਬਚਨ ਕਰਦੇ ਹਨ, ਅਸਲ ਵਿੱਚ ਇਹ ਅਕਾਲ ਪੁਰਖ ਵਾਹਿਗੁਰੂ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਉਹ ਗੁਰਮੁਖਾਂ ਨੇ ਹੀ ਜਾਣਿਆ ਹੈ ਤੁਹਾਡਾ ਜਿਹੜਾ ਸੱਚਾ ਹੁਕਮ, ਇਹ ਜਿਹੜਾ ਸੱਚਾ ਹੁਕਮ ਆਪ ਜੀ ਦਾ, ਕਿਉਂਕਿ ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਗੁਰੂ ਦੀ ਮਤ ਲੈ ਕੇ ਆਪਾ ਭਾਵ ਨੂੰ ਗਵਾ ਦੇਣਾ। ਉਹਦੇ ਵਿੱਚ ਇਹ ਨਹੀਂ ਸੋਚਣਾ ਕਿ ਮੈਂ ਜੇ ਅੱਜ ਦਾੜਾ ਕੇਸ ਨਾ ਰੱਖਿਆ ਪਤਾ ਨਹੀਂ ਕੀ ਹੋ ਜਾਵੇ, ਫਿਰ ਮੈਂ ਜੋ ਸਿਆਣਾ ਹੈ, ਮੈਂ ਕੰਮ ਕਰ ਰਿਹਾ ਮੇਰੇ ਕੋਲ ਕੰਮ ਹੀ ਨਾ ਕਿਤੇ ਛੁੱਟ ਜਾਵੇ, ਮੈਂ ਆਹ ਕੰਮ ਕਰ ਰਿਹਾ ਮੇਰੇ ਕੋਲ ਆਹ ਚੀਜ਼ ਨਾ ਕਿਤੇ ਰਹਿ ਜਾਵੇ, ਮੈਂ ਕਿੱਦਾਂ ਦਾ ਲੱਗਾਂਗਾ, ਕਿਸ ਤਰ੍ਹਾਂ ਲੋਕ ਮੇਰੇ ਯਾਰ ਦੋਸਤ ਮੈਨੂੰ ਕਹਿਣਗੇ। ਜੇ ਇਹੋ ਜਿਹੀ ਸੋਚ ਰੱਖੋਗੇ ਫਿਰ ਗੁਰੂ ਵਾਲਾ ਕਦੀ ਕੋਈ ਬਣ ਨਹੀਂ ਸਕਦਾ। ਕਿਉਂ? ਕਿਉਂਕਿ ਦੁਨੀਆਂ ਦੇ ਵਿੱਚ ਕਲਯੁੱਗ ਦਾ ਜ਼ੋਰ ਬਹੁਤ ਜ਼ਿਆਦਾ ਹੈ, ਜ਼ਿਆਦਾ ਜ਼ੋਰ ਹੋਣ ਕਰਕੇ ਹਰ ਮਨੁੱਖ ਨੂੰ ਪ੍ਰਭਾਵ ਜਿਹੜਾ ਉਹ ਜ਼ਿਆਦਾ ਪੈਂਦਾ ਹੈ। ਪਰ ਗੁਰਮੁਖੋ, ਫਿਰ ਕਈਆਂ ਦੇ ਸਾਧ ਸੰਗਤ ਜੀ ਪਰਿਵਾਰ ਵੀ ਇਹ ਗੱਲ ਕਹਿਣ ਲੱਗ ਪੈਂਦੇ ਭਾਈ ਗੁਰਸਿੱਖੀ ਦੇ ਵਿੱਚ ਨਾ ਜਾ, ਪਰ ਗੁਰਮੁਖੋ ਗੁਰਮਤ ਜਿਹੜੀ ਹੈ ਗੁਰਮਤੀ ਆਪ ਗਵਾਏ, ਜਦੋਂ ਆਪਾ ਭਾਵ ਗਵਾ ਦਿੱਤਾ ਗੁਰੂ ਦੀ ਮਤ ਲੈ ਲਈ ਫਿਰ ਤਾਂ ਕੋਈ ਅੱਗੇ ਨਹੀਂ ਆਉਂਦਾ। ਫਿਰ ਸਾਧ ਸੰਗਤ ਕੋਈ ਭਰਾ ਹੋਵੇ, ਕੋਈ ਭੈਣ ਹੋਵੇ, ਕੋਈ ਮਾਤਾ ਪਿਤਾ ਹੋਵੇ, ਪਰ ਕਿਸੇ ਦੇ ਵੀ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜਾਂ ਗੁਰਸਿੱਖ ਬਣਦਾ ਜਦੋਂ ਗੁਰੂ ਦੀ ਮੱਤ ਪ੍ਰਾਪਤ ਕਰ ਲਈ ਹੈ ਉਦੋਂ ਕਿਸੇ ਦੀ ਵੀ ਗੱਲ ਕੰਨ ਦੇ ਵਿੱਚ ਸੁਣਨਾ, ਇੱਕ ਗੁਰੂ ਦੀ ਗੱਲ ਸੁਣਨੀ, ਗੁਰੂ ਦੀ ਸਤਸੰਗਤ ਕਰਨੀ ਹੈ। ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਫਿਰ ਸੱਚ ਨੂੰ ਪਛਾਣਨਾ। ਅਸਲ ਵਿੱਚ ਸੱਚ ਕੀ ਹੈ, ਸੱਚ ਸਾਰ ਕੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਕਿਉਂਕਿ ਗੁਰੂ ਸਾਹਿਬ ਦੇ ਬਚਨ ਕੀਤਾ ਹੈ ਧੰਨ ਗੁਰੂ ਕਲਗੀਧਰ ਪਿਤਾ ਨੇ, ਗਿੱਦੜਾਂ ਤੋਂ ਮੈਂ ਸ਼ੇਰ ਬਣਾਉਂ। ਹੁਣ ਆਪਾਂ ਪਿਛਲੇ ਮਹੀਨੇ ਦੇ ਵਿੱਚ ਆਪਾਂ ਵਿਸਾਖੀ ਦਾ ਪੁਰਬ ਮਨਾ ਕੇ ਹਟੇ ਹਾਂ, ਖਾਲਸੇ ਪੰਥ ਦੀ ਸਾਜਨਾ ਦਿਵਸ। ਜਦੋਂ ਗਿੱਦੜਾਂ ਤੋਂ ਸ਼ੇਰ ਗੁਰੂ ਸਾਹਿਬ ਨੇ ਬਚਨ ਕੀਤਾ ਹੈ, ਸ਼ੇਰ ਦਾ ਮਤਲਬ ਹੁੰਦਾ ਹੈ ਸਾਧ ਸੰਗਤ, ਜੇ ਗੁਰੂ ਸਾਹਿਬ ਨੇ ਇੱਥੇ ਤਾਂ ਕਹਿ ਦਿੱਤਾ ਗਿੱਦੜਾਂ ਤੋਂ ਮੈਂ ਸ਼ੇਰ ਬਣਾਉਂ। ਉੱਧਰ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ਕਥਨ ਕੀਤਾ ਹੈ, ਬਾਬਰ ਬਾਣੀ ਦੇ ਵਿੱਚ, ਰਾਜੇ ਸ਼ੀ ਮੁਕੱਦਮ ਕੁੱਤੇ, ਇਹਦੇ ਵਿੱਚ ਉੱਥੇ ਵੀ ਸ਼ੇਰ ਲੱਭ ਜਾਇਆ, ਇੱਥੇ ਵੀ ਸ਼ੇਰ ਲੱਭ ਜਾਇਆ। ਸ਼ੇਰ ਦਾ ਮਤਲਬ ਉੱਥੇ ਹੈ ਜ਼ਾਲਮ ਜ਼ੁਲਮ ਕਰਦਾ ਹੈ, ਉਹਦੀ ਸੁਰਤੀ ਹੈ ਜ਼ੁਲਮ ਦੀ। ਇੱਥੇ ਜਿਹੜਾ ਸ਼ੇਰ ਗੁਰੂ ਕਲਗੀਧਰ ਪਿਤਾ ਨੇ ਬਖਸ਼ਿਸ਼ ਕੀਤਾ ਹੈ ਤੇ ਉਹ ਸੁਰਤੀ ਹੈ ਉਸ ਸ਼ੇਰ ਦੀ ਬਿਰਤੀ, ਜੇ ਕੋਈ ਸ਼ਿਕਾਰੀ ਸ਼ਿਕਾਰ ਕਰਦਾ ਹੈ ਉਹ ਸਾਧ ਸੰਗਤ, ਜੇ ਸ਼ਿਕਾਰੀ ਉਹਨੂੰ ਗੋਲੀ ਮਾਰਦਾ ਕੋਈ ਚੀਜ਼, ਪਹਿਲਾਂ ਸ਼ਿਕਾਰੀ ਦੇ ਉੱਪਰ ਜਾਂਦਾ, ਨਾ ਕੋਈ ਗੋਲੀ ਵੱਲ ਵੇਂਦਾ ਨਾ ਕੋਈ ਤਲਵਾਰ ਵੱਲ ਵੇਂਦਾ। ਜਿਹੜਾ ਕੁੱਕਰ ਬਿਰਤੀ ਵਾਲਾ ਹੁੰਦਾ ਮਨੁੱਖ, ਉਹ ਕੁੱਤੇ ਨੇ ਸੋਟਾ, ਕੁੱਤੇ ਨੂੰ ਸੋਟਾ ਮਾਰੀਏ ਕੁੱਤਾ ਸੋਟੇ ਨੂੰ ਚੱਬਦਾ ਹੈ। ਇਸ ਕਰਕੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਉਣ ਦਾ ਮਤਲਬ ਇਹ ਹੀ ਹੈ ਕਿ ਸਾਨੂੰ ਸਤਿਗੁਰ ਨੇ ਰਹਿਮਤਾ ਕਰਕੇ ਤੇ ਸ਼ੇਰ ਬਿਰਤੀ ਦਿੱਤੀ ਇੱਕੋ ਇੱਕ ਅਕਾਲ ਪੁਰਖ ਨੂੰ। ਉਹ ਕੀ ਹੈ, ਸੰਸਾਰ ਵਿੱਚ ਆਪਾਂ ਆਏ ਹਾਂ, ਕਿਉਂ ਆਏ ਹਾਂ, ਸੰਸਾਰ ਦੀ ਰਚਨਾ ਕਿਸਨੇ ਕੀਤੀ ਹੈ, ਕਿਸ ਤਰ੍ਹਾਂ ਕੀਤੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਜਿਹੜਾ ਧੁਰਾ ਹੈ, ਜਿਹੜਾ ਮੁੱਢ ਹੈ, ਉਹਨੂੰ ਗੁਰੂ ਦਾ ਖਾਲਸਾ ਜਿਹੜਾ ਉਹਨੂੰ ਸਿਮਰਦਾ ਹੈ। ਤਾਂ ਹੀ ਉਹ ਕਲਗੀਧਰ ਪਿਤਾ ਨੇ ਬਚਨ ਕੀਤਾ, ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਉਹ ਅਕਾਲ ਪੁਰਖ ਦੀ ਫੌਜ ਹੈ ਤੇ ਉਹਦੀ ਮੌਜ ਨਾਲ ਖਾਲਸਾ ਪ੍ਰਗਟ ਹੋਇਆ। ਖਾਲਸਾ ਪੰਥ ਕਿਹਾ ਹੈ, ਖਾਲਸਾ ਜਿਹੜਾ ਸਾਧ ਸੰਗਤ ਜੀ, ਖਾਲਸਾ ਗੁਰਸਿੱਖ ਅੰਮ੍ਰਿਤ ਛਕ ਲਿਆ, ਪੰਥ ਦਾ ਮਤਲਬ ਰਸਤਾ ਹੈ। ਇਹ ਰਸਤਾ ਕਿੱਥੋਂ ਤੱਕ ਜਾਣ ਵਾਲਾ ਹੈ, ਮਹਾਰਾਜ ਨੇ ਬਚਨ ਕੀਤਾ ਹੈ, ਆ ਗਿਆ ਅਕਾਲ ਪੁਰਖ ਦੇ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਖਾਲਸਾ ਖਾਸ ਕਹਾਵੇ ਸੋਈ, ਜਾ ਕੇ ਹਿਰਦੇ ਭਰਮ ਨਾ ਹੋਈ। ਫਿਰ ਖਾਲਸੇ ਦਾ ਅਸਲ ਸਰੂਪ ਦੱਸਿਆ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜਾ, ਬ੍ਰਤ ਗੋੜ ਮੜੀ ਮਠ ਭੂਲ ਨਾ ਮਾਨੈ, ਐਸਾ ਗੁਰੂ ਦਾ ਖਾਲਸਾ ਹੈ। ਜਿਹੜਾ ਖਾਲਸਾ ਹੈ ਸਾਧ ਸੰਗਤ ਜੀ, ਉਹ ਅਕਾਲ ਪੁਰਖ ਦਾ ਹੁਕਮ ਹੋਇਆ ਤੇ ਤਾਂ ਮਹਾਰਾਜ ਬਚਨ ਕਰਦੇ ਕਿ ਮੈਂ ਖਾਲਸਾ ਪੰਥ ਸਾਜਿਆ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਬਚਨ ਕਰ ਰਹੇ ਹਨ ਕਿ ਭਾਈ ਜਿਸ ਗੁਰਮੁਖ ਪਿਆਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰੂ ਦੀ ਮੱਤ ਨੂੰ ਲੈਣਾ ਕੀਤਾ ਹੈ ਤੇ ਫਿਰ ਆਪਾ ਭਾਵ ਨੂੰ ਗਵਾ ਲਿਆ, ਮੈਂ ਨਾ ਹੀ ਕਸ਼ ਹਉ ਨਾ ਹੀ ਕਸ਼ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਭਗਤ ਸਦਨੇ ਨੇ ਕਿਹਾ, ਮਹਾਰਾਜ ਅਖੀਰ ਨੂੰ ਮੇਰੀ ਲੱਜਾ ਤੁਸੀਂ ਰੱਖਣੀ, ਮੈਂ ਤੁਹਾਡਾ ਬਣ ਗਿਆ। ਇਸੇ ਕਰਕੇ ਆਪਾ ਭਾਵ ਨੂੰ ਖਤਮ ਕਰਕੇ ਫਿਰ ਗੁਰੂ ਦਾ ਸੱਚ ਨੂੰ ਪਛਾਣਨਾ ਹੈ। ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ, ਉਹ ਸੱਚਾ ਜਿਹੜਾ ਉਸ ਅਕਾਲ ਪੁਰਖ ਦਾ ਦਰਬਾਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੱਚਾ ਦਰਬਾਰ ਹੈ। ਜਦੋਂ ਅਸੀਂ ਸੱਚੇ ਦਰਬਾਰ ਦੇ ਵਿੱਚ ਆਏ ਹਾਂ, ਸੱਚ ਦੇ ਨਾਲ ਜੁੜ ਕੇ ਝੂਠ ਤਾਂ ਦੂਰ ਚਲੇ ਗਿਆ ਨਾ, ਇਸ ਕਰਕੇ ਫਿਰ ਸੱਚ ਦੇ ਕੋਲ ਆਉਂਦੇ ਹਾਂ, ਫਿਰ ਝੂਠ ਦੇ ਵਿੱਚ ਜਾ ਰਲਦੇ ਹਾਂ ਗੁਰਮੁਖੋ। ਇਸ ਤਰ੍ਹਾਂ ਸੱਚ ਕੀ ਹੈ, ਗੁਰੂ ਦੀ ਸਤਿਗੁਰੂ ਦਾ ਗੁਰੂ ਵਾਲੇ ਬਣਨਾ, ਸੱਚ ਕੀ ਹੈ ਗੁਰੂ ਦਾ ਸਿਮਰਨ ਕਰਨਾ, ਸੱਚ ਕੀ ਹੈ ਸੇਵਾ ਕਰਨੀ, ਸੱਚ ਇਹ ਹੈ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਜਿਹੜਾ ਨਾਮ ਜਪ ਕੇ ਆਪਾਂ ਭਾਵ ਨੂੰ ਗਵਾ ਲੈਂਦਾ ਹੈ। ਤੇ ਤਾਂ ਹੀ ਗੁਰੂ ਸਾਹਿਬ ਕਹਿੰਦੇ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ। ਨਿਸ਼ਾਨ ਦਾ ਮਤਲਬ ਹੁੰਦਾ ਹੈ ਹੁਕਮ। ਗੁਰੂ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਸ਼ਬਦ ਦਾ, ਜਿਹੜਾ ਸਤਿਗੁਰ ਨੇ ਰਹਿਮਤਾਂ ਕੀਤੀਆਂ, ਉਹ ਸੱਚੇ ਹੁਕਮ ਨੂੰ ਪਛਾਣ ਲਿਆ ਗੁਰਮੁਖਾਂ ਪਿਆਰਿਆਂ ਨੇ, ਫਿਰ ਉਹਦੇ ਤੇ ਰਹਿਮਤ ਹੋ ਗਈ ਹੈ। ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਸੱਚੇ ਸ਼ਬਦ ਦੀ ਜਦੋਂ ਵਿਚਾਰ ਕੀਤੀ ਗੁਰਮੁਖਾਂ ਪਿਆਰਿਆਂ ਨੇ, ਫਿਰ ਸੱਚ ਦੇ ਵਿੱਚ ਹੀ ਉਹ ਸਮਾ ਗਏ। ਐਸੇ ਮੇਰੇ ਸਤਿਗੁਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਫਿਰ ਹੁਣ ਇਹ ਤਾਂ ਗੁਰਮੁਖ ਦੀ ਅਵਸਥਾ ਦੱਸ ਦਿੱਤੀ ਹੈ, ਹੁਣ ਮਨਮੁਖ ਦੀ ਅਵਸਥਾ ਦੱਸਣ ਲੱਗੇ ਹੈ। ਮਨਮੁਖ ਸਦਾ ਕੂੜਿਆਰ ਭਰਮ ਭੁਲਾਣੇ, ਜਿਹੜਾ ਮਨਮੁਖ ਮਨੁੱਖ ਹੈ ਨਾ, ਸਦਾ ਝੂਠ ਦੇ ਨਾਲ ਜੁੜਿਆ ਰਹਿੰਦਾ, ਝੂਠਾ ਸੰਸਾਰ ਇਹਦੇ ਨਾਲ ਮੋਹ ਚੜਿਆ, ਬਹੁਤ ਜ਼ਿਆਦਾ ਪਾ ਲਿਆ, ਇਹ ਝੂਠੇ ਪਦਾਰਥ ਇਹਨਾਂ ਨਾਲ ਮੋਹ ਬਹੁਤਾ ਪਾ ਲਿਆ, ਸੱਚ ਨੂੰ ਛੱਡ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੀਵ ਜਿਹੜਾ ਤਾਂ ਰਹਿਣਾ ਹੈ ਥਿਰ ਉਹਨੂੰ ਭੁਲਾ ਬੈਠਾ, ਜਿਹੜਾ ਛੱਡ ਜਾਣਾ ਉਹਦੇ ਨਾਲ ਜੁੜ ਗਿਆ। ਇਸੇ ਤਰ੍ਹਾਂ ਕੂੜ ਦੇ ਨਾਲ ਜੁੜ ਗਿਆ ਨਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ। ਗੁਰੂ ਸਾਹਿਬ ਨੇ ਕਿਹਾ ਕਰਤਾਰ ਨੂੰ ਵਿਸਰ ਗਏ, ਕੂੜੇ ਦੇ ਨਾਲ ਤੇਰਾ ਨਿਹੋ ਲੱਗ ਗਏ, ਸੱਚ ਦੇ ਨਾਲ ਤੂੰ ਜੁੜਿਆ ਨਹੀਂ। ਕੀਤੇ ਕੋ ਮੇਰੇ ਸਨਮਾਨ ਕਰਨ ਅਰਪਣ ਜਾਣੇ, ਜਿਸ ਪਰਮਾਤਮਾ ਨੇ ਤੈਨੂੰ ਨਰਨ ਰਾਣੀ ਦੇ ਦਿੱਤੀ, ਸੁੰਦਰ ਸਰੂਪ ਦਿੱਤਾ, ਸਾਰਾ ਕੁਝ ਪਹਿਨਣ ਨੂੰ ਖਾਣ ਨੂੰ ਭੋਗਣ ਨੂੰ ਦੇ ਦਿੱਤਾ ਹੈ, ਉਹਨੂੰ ਤਾਂ ਭੁੱਲ ਗਿਆ ਹੈ। ਤੇ ਜਿਹੜਾ ਦਿੱਤਾ ਹੈ ਉਹਨਾਂ ਚੀਜ਼ਾਂ ਨੂੰ ਸਾਧ ਸੰਗਤ ਤੂੰ ਸਾਹਮਣੇ ਰੱਖ ਕੇ ਉਹਨਾਂ ਦੇ ਮਗਰ ਹੀ ਲੱਗ ਗਿਆ, ਇੱਕ ਗੁਰੂ ਨੂੰ ਛੱਡ ਗਿਆ, ਉਤਰਨ ਕਰਕੇ ਤਿਨਕੇ ਮਾਤਰ ਮੰਨ ਲਿਆ। ਤੇ ਜਿਹੜੀਆਂ ਦਾਤਾਂ ਦਿੱਤੀਆਂ ਉਹਨੂੰ ਪਹਾੜ ਦੀ ਤਰ੍ਹਾਂ ਮੰਨ ਲਿਆ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ ਭਰਮ ਭੁਲਾਉਣ। ਉਹ ਭਰਮ ਦੇ ਵਿੱਚ ਪਏ ਹੋਏ ਆ। ਭਰਮ ਕੈਸਾ ਹੈ? ਭਰਮ ਜਿਹੜਾ ਸਾਰ ਸਿੰਘ, ਜਿਸ ਤਰ੍ਹਾਂ ਹਨੇਰੇ ਦੇ ਵਿੱਚ ਰੱਸੀ ਸੱਪ ਪ੍ਰਤੀਤ ਹੁੰਦੀ, ਇਸੇ ਤਰ੍ਹਾਂ ਅਗਿਆਨ ਦੇ ਹਨੇਰੇ ਦੇ ਵਿੱਚ ਜੱਗ ਜਿਹੜਾ ਹੈ ਨਾ ਸੱਚਾ ਪ੍ਰਤੀਤ ਹੁੰਦਾ, ਲੇਕਿਨ ਜਦੋਂ ਚਾਨਣ ਹੋ ਗਿਆ ਰੱਸੀ ਐਂ ਪ੍ਰਤੀਤ ਹੋਇਆ ਤਾਂ ਰੱਸੀ ਸੀ ਐਵੇਂ ਮੈਂ ਡਰੀ ਜਾਂਦਾ ਸਾਂ, ਭਾਵ ਕਿ ਐਵੇਂ ਮੈਂ ਸਮਝਦਾ ਕਿ ਜੀਵ ਹੈ। ਇਸੇ ਤਰ੍ਹਾਂ ਜਦੋਂ ਗਿਆਨ ਪ੍ਰਾਪਤ ਹੋ ਗਿਆ ਉਦੋਂ ਉਹਦੇ ਮਨੁੱਖ ਦੇ ਮਨ ਵਿੱਚ ਇਹ ਆ ਜਾਣੀ ਹੈ ਕਿ ਮੈਂ ਜੱਗ ਨੂੰ ਤਾਂ ਐਵੇਂ ਸਮਝ ਰਿਹਾ ਹਾਂ ਕਿ ਮੈਂ ਇਹ ਸੱਚਾ ਹੈ ਸੱਚਾ ਹੈ, ਪਰ ਇਹ ਤਾਂ ਫਿਰ ਰਹਿਣ ਵਾਲਾ ਨਹੀਂ, ਇਹ ਤਾਂ ਮੇਰੇ ਸਾਹਮਣੇ। ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਜਿਸ ਆਸਣ ਬੈਠੇ ਕੀਤੇ ਬੈਠ ਗਿਆ। ਬਾਬਾ ਫਰੀਦ ਜੀ ਕਹਿੰਦੇ ਆ ਤੇਰੇ ਪਾਸੋਂ ਸਾਹਮਣੇ ਉਹ ਲੱਦ ਗਿਆ ਪਰ ਅਜੇ ਨਾ ਪਤੀਣੇ ਹੋਏ, ਤੈਨੂੰ ਅਜੇ ਵੀ ਪਤੀਜਣਾ ਨਹੀਂ ਬੱਜੀ, ਆਦੇ ਭਰੋਸਾ ਨਹੀਂ ਬੱਜਾ, ਤੇਰੇ ਅੱਖਾਂ ਦੇ ਸਾਹਮਣੇ ਤੇਰੇ ਮਾਤਾ ਪਿਤਾ ਚਲੇ ਗਏ, ਅੱਖਾਂ ਦੇ ਸਾਹਮਣੇ ਤੇਰੇ ਸੱਜਣ ਮਿੱਤਰ ਚਲੇ ਗਏ। ਕਦੀ ਵਿਚਾਰ ਕੀਤੀ ਵੀ ਮੰਮੀ ਜਾਣਾ ਅਗਲੇ ਪਾਸੇ ਵਾਸਤੇ ਕੁਝ ਨਾ, ਅੱਗੇ ਕੋਕਲ ਤੁਲਹਾ ਬੰਧ ਹੋ, ਅੱਗੇ ਵਾਸਤੇ ਕੁਝ ਬੰਨਣਾ ਕੀਤਾ ਹੈ, ਇਹ ਜੀਵ ਰੂਪ ਇਸਤਰੀ ਅੱਗੇ ਵਾਸਤੇ ਕੋਈ ਦਾਜ ਇਕੱਤਰ ਕਰਨਾ ਕੀਤਾ। ਇਸ ਕਰਕੇ ਮਨਮੁੱਖ ਮਨੁੱਖ ਜਿਹੜਾ ਝੂਠ ਦੇ ਨਾਲ ਤੇ ਭਰਮ ਦੇ ਵਿੱਚ ਭੁੱਲਿਆ ਹੋਇਆ, ਗੁਰੂ ਸਾਹਿਬ ਜੀ ਕਹਿੰਦੇ ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣੇ। ਜੇ ਗੁਰੂ ਦੇ ਨਾਮ ਦਾ ਸਾਧ ਨਹੀਂ ਜਾਣਿਆ, ਰਿਸ਼ਤਾ ਅੰਦਰ ਵਾਸ ਹੈ, ਪਹਿਲੋਂ ਤਾਂ ਮਾਤਾ ਦਾ ਉਧਰ ਜਿਹੜਾ ਉਹਦੇ ਨਾਸਕਾ ਦੇ ਲਾਗੋਂ ਰਿਸ਼ਤਾ ਲੰਘਦਾ, ਗੰਦਗੀ ਦੇ ਵਿੱਚ ਉਹਦਾ ਵਾਸ ਪਹਿਲੋਂ ਹੋ ਗਿਆ, ਮੁੜ ਕੇ ਜਨਮ ਹੋ ਗਿਆ, ਵਿਸ਼ਿਆਂ ਵਿਕਾਰਾਂ 'ਚ ਪੈ ਗਏ, ਫਿਰ ਰਿਸ਼ਤਾ ਦੇ ਵਿੱਚ ਪੈ ਗਿਆ, ਵਿਸ਼ਿਆਂ ਵਿਕਾਰਾਂ ਰੂਪੀ ਗੰਦਗੀ ਦੇ ਵਿੱਚ, ਫਿਰ ਜਦੋਂ ਮਰ ਗਿਆ ਫਿਰ ਸਾਰ ਨਰਕ ਰੂਪੀ ਵਿਸ਼ਟਾ ਦੇ ਵਿੱਚ ਪੈ ਗਿਆ, ਉਹ ਗੰਦਗੀ ਦੀ ਵਿਸ਼ਟਾ ਦੇ ਵਿੱਚ ਉੱਥੇ ਪੈ ਗਿਆ। ਉੱਥੇ ਤਾਂ ਬੜੇ ਬੜੇ ਤੱਤੇ ਤੱਤੇ ਥੰਮ ਗਲਾਂ ਨੂੰ ਲਾਉਂਦੇ, ਉੱਥੇ ਤਵਿਆਂ ਦੇ ਵਿੱਚ ਪਾ ਕੇ ਸਭ ਕੁਝ ਕਰਦੇ। ਗੁਰੂ ਸਾਹਿਬ ਨੇ ਦੱਸਿਆ ਹੈ ਭਾਈ ਇਹ ਕੋਈ ਅਤਕਥਨੀ ਨਹੀਂ ਹੈ, ਗੁਰੂ ਸਾਹਿਬ ਨੇ ਸਭ ਕੁਝ ਦੱਸ ਦਿੱਤਾ ਹੈ। ਸੋ ਸਤਸੰਗ ਸਤਿਗੁਰ ਬਚਨ ਕਰਦੇ ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣ, ਉਸ ਪਰਮਾਤਮਾ ਦਾ ਸਾਧ ਸਵਾਦ ਨਹੀਂ ਜਾਣਿਆ ਨਾਮ ਦਾ, ਤੇ ਫਿਰ ਜੀਵ ਤੇਰਾ ਵਿਸ਼ਟਾ ਅੰਦਰ ਵਾਸ ਹੋਵੇਗਾ, ਜੰਮ ਕੇ ਆ ਗਿਆ ਮਾਤਾ ਦੇ ਉਧਰ ਦੇ ਵਿੱਚ, ਫਿਰ ਵੱਡਾ ਹੋਇਆ ਵਿਸ਼ੇ ਵਿਕਾਰ ਭੋਗੇ ਫਿਰ ਵਿਸ਼ਟਾ ਦੇ ਵਿੱਚ, ਫਿਰ ਵੱਡਾ ਹੋਇਆ ਭਾਵ ਬਿਰਧ ਹੋ ਗਿਆ ਤੇ ਸੰਸਾਰ ਤੋਂ ਚਲੇ ਗਿਆ, ਫਿਰ ਸਤਸੰਗ ਨਰਕਾਂ ਦੇ ਵਿੱਚ। ਵਿਣ ਲਾਵੈ ਦੁੱਖ ਪਾਏ ਆਵਣ ਜਾਣੇ, ਨਾਮ ਤੋਂ ਬਿਨਾਂ ਜੀਵ ਤੂੰ ਬਹੁਤਾ ਦੁੱਖ ਪ੍ਰਾਪਤ ਕਰੇਗਾ, ਤੇ ਜੰਮ ਕੇ ਆ ਗਿਆ ਮਰ ਕੇ ਚਲੇ ਗਿਆ, ਐਸੀ ਤੇਰੀ ਹਾਲਤ ਹੋਵੇਗੀ। ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ, ਉਹ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਆਪ ਪਾਰਖੂ ਹਨ ਜਿਨ੍ਹਾਂ ਖੋਟੇ ਤੇ ਖਰੇ ਦੀ ਪਛਾਣ ਕੀਤੀ ਹੈ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਰਹਿਮਤਾਂ ਕੀਤੀਆਂ ਹਨ, ਬਖਸ਼ਿਸ਼ਾਂ ਕੀਤੀਆਂ ਹਨ। ਸੋ ਸਾਧ ਸੰਗਤ ਜੀ ਖੋਟੇ ਖਰੇ ਦੀ ਪਛਾਣ ਗੁਰੂ ਕਰਦਾ ਹੈ। ਗੁਰੂ ਦੇ ਚਰਨਾਂ ਵਿੱਚ ਜਦੋਂ ਆਪਾਂ ਆਉਂਦੇ ਹਾਂ, ਬਾਹਰੋਂ ਲਿਬਾਸ ਗੁਰੂ ਨਹੀਂ ਵਹਿੰਦਾ, ਲਿਬਾਸ ਜਿਹੜਾ ਜੇ ਧਾਰਨ ਕਰ ਲਿਆ ਗੁਰਮੁਖਾ ਗੁਰੂ ਵਾਲਾ ਬਣ ਗਿਆ, ਤੇ ਅੰਤਰ ਆਤਮਾ ਦੇ ਵਿੱਚ ਵੀ ਉਹ ਪੰਜੇ ਕਕਾਰਾਂ ਨੂੰ ਧਾਰਨਾ ਕਰ, ਉਹਨਾਂ ਵਜਰ ਕੁਰੈਤਾਂ ਤੋਂ ਬਚ ਕੇ ਸੱਤਾਂ ਬਾਣੀਆਂ ਦੇ ਨਿਤਨੇਮ ਨੂੰ ਅੰਦਰ ਧਾਰਨਾ ਕਰ, ਅੰਤਸ਼ਕਰਨ ਦੇ ਵਿੱਚ ਧਾਰਨਾ ਕਰ। ਬਾਹਰਲਾ ਸਰੂਪ ਤੇ ਅੰਦਰਲਾ ਸਰੂਪ ਜਦੋਂ ਤੇਰਾ ਇੱਕ ਹੋ ਗਿਆ, ਉਦੋਂ ਫਿਰ ਖਰਾ ਹੋ ਜਾਵੇਗਾ। ਤੇ ਜਿੰਨਾ ਚਿਰ ਬਾਹਰਲਾ ਕੁਝ ਹੋਰ ਹੈ, ਜਿਨ ਮਨ ਹੋਰ ਮੁੱਖ ਹੋਰ ਛੇ ਕਾਂਢੇ ਕੱਚਿਆ, ਜਿੰਨਾ ਚਿਰ ਏਦਾਂ ਰਹੇਗਾ ਉਦੋਂ ਫਿਰ ਤੂੰ ਖੋਟਾ ਪਛਾਣਿਆ ਜਾਵੇਗਾ। ਤੇ ਖੋਟਿਆਂ ਨੂੰ ਸੱਟ ਦੇ ਬਾਰ ਬਾਰ ਸੁੱਟ ਦਿੰਦੇ ਆ, ਖਰਿਆਂ ਨੂੰ ਪਛਾਣ ਕੇ ਗੁਰੂ ਸਾਹਿਬ ਆਪਣੇ ਖਜ਼ਾਨੇ ਵਿੱਚ ਪਾਉਂਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਸਤਿਗੁਰ ਦੀ ਸਤਸੰਗਤ ਕਰਕੇ ਆਪਾਂ ਸਾਧ ਸੰਗਤ ਜੀ ਅਸੀਂ ਨਾਮ ਜਪ ਕੇ ਗੁਰੂ ਵਾਲੇ ਬਣ ਕੇ ਲੋਕ ਸੁਖੀ ਅਤੇ ਪ੍ਰਲੋਕ ਸ਼ੇਲਾ ਸਾਡਾ ਹੋ ਜਾਵੇ। ਸਤਿਗੁਰ ਸਾਡੇ ਤੇ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ। ਅੱਗੇ ਵਾਸਤੇ ਸਾਧ ਸੰਗਤ ਜੀ ਬਹੁਤ ਜ਼ਿਆਦਾ ਭਿਆਨਕ ਹੈ, ਜਿਸ ਤਰ੍ਹਾਂ ਅਗਾਂਹ ਜਿਹੜਾ ਗੁਰੂ ਸਾਹਿਬ ਦੱਸਦੇ ਆ ਨਰਕ ਦਾ ਦਰਵਾਜ਼ਾ, ਇਸੇ ਤਰ੍ਹਾਂ ਗੁਰੂ ਪਿਆਰਿਓ ਗੁਰੂ ਦੇ ਨਾਲ ਜੁੜ ਕੇ ਗੁਰੂ ਵਾਲੇ ਬਣ ਕੇ ਤੇ ਗੁਰਦਨ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਆਪ ਸੰਭਾਲਣਾ ਕਰਨਗੇ, ਆਪ ਰੱਖਿਆ ਕਰਨਗੇ, ਆਪ ਰਹਿਮਤਾਂ ਕਰਨਗੇ। ਸੋ ਇੰਨੀਆਂ ਬੇਨਤੀਆਂ ਕਰਦਾ ਅਰਦਾਸ ਖਿਮਾ ਦਾ ਜਾਚਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤ ਸੰਗਤ ਬਖਸ਼ਣ ਆ ਰਹੇ, ਬਖਸ਼ ਲੈਣਾ ਅਨੇਕਾਂ ਤਰੁੱਤੀਆਂ ਰਹਿ ਜਾਂਦੀਆਂ ਹਨ। ਸੋ ਸਤਿਗੁਰੂ ਰਹਿਮਤਾਂ ਕਰਨ ਦੀ ਇੰਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ। ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਵਿਣ ਨਾਵੈ ਦੁਖ ਪਾਈ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ